सखी प्रभु भावे विसाखी प्रभु भावे नानक विसाखी प्रभु भावे नानक विसाखी प्रभु भावे सुरत शब्द मन सुरत शब्द मन नानक विसाखी प्रभु भावे नानक विसाखी प्रभु भावे सुरत शब्द मन विसाख भला विसाख भला शोखों में से करे विसाख भला करे विसाख भला विसाख भला शोखों बेस करे विसाख भला धन देखे हर द्वार धन देखे हर द्वार आओ धन देखे हाँ विसाखी प्रभावे नानक विसाखी प्रभावे सुरत शब्द मन माना सुरत शब्द घर आओ प्यारे गुत्तर तोरे घर आओ प्यारे गुत्तर तोरे खुद बिन अढ़ना बोलो खुद बिन अढ़ना
मन माना सुरत शब्द
साख भला साखा वेश करे साख सुहावा ताल दे साख सुहावा ताल दे जा संत भेटे हर सर विसाखी प्रभु भावे सो दिन सफल गनिया सो दिन सफल गनिया
विसाखी नाल रिश्ता साडा विसाखी नाल संबंध गुरु गोबिंद सिंह पातशाह जी ने अमृत दे बख्शिश दे फंक्शन नाल कर दिता। पर मैं हैरान होया ਗੁਰਬਾਣੀ ਦੀ ਗੁਰਬਾਣੀ ਅੰਦਰ ਗੁਰੂ ਨਾਨਕ ਨੇ ਵੀ ਆਖ ਦਿੱਤਾ ਵਿਸਾਖੀ ਬੜੀ ਚੰਗੀ ਹੈ। ਸੋਚਣਾ ਪਏਗਾ, ਬੜੀ ਤਵੱਜੋ ਚਾਹਾਂਗਾ। ਅੱਜ ਦਾ ਗੁਰੂ ਨਾਨਕ ਨਾਲ ਸੰਬੰਧਿਤ ਸ਼ਬਦ ਬੜੀ ਹੀ ਗੰਭੀਰ ਸੋਚਣੀ ਨਾਲ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਇਹ ਸ਼ਬਦ ਗੁਰੂ ਨਾਨਕ ਦੇ 12ਵਾਂ ਤੁਖਾਰੀ ਵਿੱਚ ਗੁਰੂ ਨਾਨਕ ਦੀ ਰਚਨਾ। ਸੋਚਣਾ ਪਏਗਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਤਾਂ ਝੋਲੀ ਪਾਉਣੀ ਸੀ, ਸਿੰਘ ਸਾਜਨਾ ਸੀ, ਖਾਲਸਾ ਸਾਜਨਾ ਸੀ। ਇਸ ਸਾਰੇ ਸਾਲ ਦੇ 365 ਦਿਨਾਂ ਵਿੱਚੋਂ ਆਖਰ ਵਿਸਾਖੀ ਦਾ ਦਿਨ ਹੀ ਕਿਉਂ ਚੁਣਿਆ? ਅੱਜ ਵਿਸਾਖੀ ਸ਼ਬਦ ਤੁਹਾਡੇ ਨਾਲ ਸਾਂਝਾ ਕਰਨਾ। ਆਖਰ ਵਿਸਾਖੀ ਦਾ ਦਿਨ ਹੀ ਕਿਉਂ ਚੁਣਿਆ? ਗੁਰੂ ਨਾਨਕ ਨੇ ਵੀ ਆਖ ਦਿੱਤਾ, ਕਹਿਣ ਲੱਗੇ ਵਿਸਾਖੀ ਪ੍ਰਭੂ ਨੂੰ ਚੰਗੀ ਲੱਗਦੀ ਹੈ। ਲਫ਼ਜ਼ ਨੇ ਨਾਨਕ ਵਿਸਾਖੀ ਪ੍ਰਭ ਭਾਵੇ। ਵਿਸਾਖੀ ਪ੍ਰਭੂ ਨੂੰ ਚੰਗੀ ਲੱਗਦੀ ਹੈ। ਹੋਰ ਹੈਰਾਨੀ ਦੀ ਗੱਲ ਹੋਈ ਜੀ, ਵਿਸਾਖੀ ਪ੍ਰਭੂ ਨੂੰ ਕਿਉਂ ਚੰਗੀ ਲੱਗਦੀ ਹੈ? ਜੇ ਪ੍ਰਭੂ ਨੂੰ ਚੰਗੀ ਲੱਗਦੀ ਹੈ ਤਾਂ ਗੁਰੂ ਨਾਨਕ ਆਖਦੇ ਗੁਰੂ ਨਾਨਕ ਨੂੰ ਚੰਗੀ ਲੱਗਦੀ ਹੈ। ਜੇ ਗੁਰੂ ਨਾਨਕ ਨੂੰ ਵਿਸਾਖੀ ਚੰਗੀ ਲੱਗਦੀ ਹੈ, ਭਲਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਉਂ ਨਾ ਲੱਗੇ? ਉਹ ਇੰਨੇ ਅਹਿਮ ਫੈਸਲੇ ਲਈ, ਇੰਨੇ ਪਵਿੱਤਰ ਆਪਣੇ ਮਨ ਦੇ ਕੰਸੈਪਟ ਨੂੰ ਪੂਰਾ ਕਰਨ ਲਈ ਵਿਸਾਖੀ ਦਾ ਦਿਨ ਕਿਉਂ ਨਾ ਚੁਣਨ? ਜਿਹੜੀ ਵਿਸਾਖੀ ਦਾ ਦਿਨ ਰੱਬ ਨੂੰ ਚੰਗਾ ਲੱਗਦਾ, ਤੇ ਗੁਰੂ ਨਾਨਕ ਆਪਣੀ ਰਚਨਾ ਤੋਂ ਆਖ ਰਹੇ ਨੇ, ਕਹਿੰਦੇ ਨੇ ਨਾਨਕ ਵਿਸਾਖੀ ਪ੍ਰਭ ਭਾਵੇ। ਹੁਣ ਜਰਾ ਇਹ ਕੁਐਸਚਨ ਆਪਾਂ ਗੁਰੂ ਨਾਨਕ ਤੇ ਕਰੀਏ। ਆਖੀਏ ਜੀ, ਸਾਨੂੰ ਸਮਝਾ ਦਿਓ ਵਿਸਾਖੀ ਤੁਹਾਨੂੰ ਕਿਉਂ ਚੰਗੀ ਲੱਗੀ? ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਸਵਾਲ ਕਰੀਏ, ਜੀ ਤੁਸੀਂ ਉਸ ਵਿਸਾਖੀ ਦੇ ਦਿਹਾੜੇ ਨੂੰ ਇਸ ਪਵਿੱਤਰ ਕਾਰਜ ਲਈ ਕਿਉਂ ਚੁਣਿਆ? ਬਸ ਇਹਨਾਂ ਦੋਹਾਂ ਗੱਲਾਂ ਦਾ ਜਵਾਬ ਗੁਰੂ ਨਾਨਕ ਦੇ ਇਸ ਸ਼ਬਦ ਦੀ ਪਹਿਲੀ ਲਾਈਨ ਵਿੱਚੋਂ ਮਿਲੇਗਾ। ਔਰ ਅਰਥ ਗੁਰੂ ਨਾਨਕ ਨੇ ਕੀਤੇ ਨੇ। ਮੈਂ ਆਪਣੀ ਜ਼ਮਾਨੋਂ ਇਹਦੇ ਕੋਈ ਕਲਪਨਾਤਮਕ ਖਿਆਲ ਨਹੀਂ ਦੇਣਾ ਚਾਹੁੰਦਾ, ਗੁਰੂ ਨਾਨਕ ਦੇ ਕੀਤੇ ਹੋਏ ਹਰਫ ਬ ਹਰਫ ਇਸ ਦੇ ਅਰਥਾਂ ਨੂੰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਗੁਰੂ ਨਾਨਕ ਆਖਦੇ ਨੇ, ਮੈਂ ਤੁਹਾਡੇ ਸਾਹਮਣੇ ਵਿਸਾਖੀ ਚੰਗੀ ਲੱਗਣ ਦਾ ਕਾਰਨ ਦੱਸਣਾ, ਤੇ ਦੱਸਣਾ ਅਰਥਾਂ ਨਾਲ। ਵਿਸਾਖ ਸ਼ਬਦ ਤਿੰਨ ਅੱਖਰਾਂ ਦੇ, ਇਹਦੇ ਵਿੱਚ ਤਿੰਨ ਅੱਖਰਾਂ ਦੀ ਵਰਤੋਂ ਹੋਈ। ਅਗਰ ਕਿਰਨ ਢੰਗ ਨਾਲ ਜੋ ਸਤਿਗੁਰੂ ਨੇ, ਇਹ ਮੈਂ ਅਰਥ ਨਹੀਂ ਕੀਤੇ, ਸਤਿਗੁਰੂ ਨੇ ਜੋ ਕੀਤੇ ਨੇ, ਕੇਵਲ ਵਿਸਾਖ ਆਖਿਆ ਨਹੀਂ, ਇਹਦੇ ਅਰਥ ਵੀ ਕਰ ਦਿੱਤੇ। ਤਿੰਨ ਅੱਖਰਾਂ ਦਾ ਸ਼ਬਦ ਹੈ, ਤੇ ਕਿਸੇ ਸ਼ਬਦ ਲਈ ਘੱਟੋ ਘੱਟ ਦੋ ਅੱਖਰ ਚਾਹੀਦੇ ਹੁੰਦੇ। ਕੱਕਾ ਇਕੱਲਾ ਕੱਕਾ, ਰਾਰਾ ਇਕੱਲਾ ਰਾਰਾ, ਪਰ ਜੇ ਕੱਕਾ ਰਾਰਾ ਮਿਲ ਜਾਣ ਕਰ ਬਣ ਜਾਣ। ਸ਼ਬਦ ਲਈ ਘੱਟੋ ਘੱਟ ਦੋ ਅੱਖਰ ਦੀ ਲੋੜ ਹੁੰਦੀ, ਇਹਦੇ ਵਿੱਚ ਤਿੰਨ ਅੱਖਰ ਵਿਸਾਖ ਵਿੱਚ। ਤੇ ਗੁਰੂ ਨਾਨਕ ਆਖਦੇ ਨੇ, ਜੇ ਇਹਨਾਂ ਨੂੰ ਅਨਵੈ ਕੀਤਾ ਜਾਏ ਤੇ ਇਹਦੇ ਵਿੱਚੋਂ ਦੋ ਦੋ ਅੱਖਰਾਂ ਦੇ ਦੋ ਸ਼ਬਦ ਨਿਕਲ ਸਕਦੇ। ਤੇ ਗੁਰੂ ਕੱਢ ਰਿਹਾ, ਮੈਂ ਨਹੀਂ ਕੱਢ ਰਿਹਾ, ਸਤਿਗੁਰੂ ਕੱਢ ਰਿਹਾ। ਜ਼ਰਾ ਇਸ ਸ਼ਬਦ ਨੂੰ ਗੁਰੂ ਨੇ ਜਿਵੇਂ ਅਨਵੈ ਕੀਤਾ, ਕਹਿੰਦੇ ਨੇ ਵਿਸਾਖ ਭਲਾ, ਵਿਸਾਖ ਬੜਾ ਚੰਗਾ। ਕਿਉਂ? ਦੋ ਦੋ ਅੱਖਰ ਕਰ ਰਹੇ ਨੇ, ਕਹਿੰਦੇ ਨੇ ਸਾਖਾ ਵੇਸ ਕਰੇ, ਤਿੰਨ ਅੱਖਰ ਨੇ ਨਾ ਵਿਸਾਖ, ਇਹਨੂੰ ਅਨਵੈ ਕਰੋ। ਪਹਿਲਾਂ ਦੋ ਅੱਖਰ ਪਹਿਲੇ ਕਰ ਦਿਓ, ਬਣ ਜਾਏਗਾ ਵੇਸ, ਵੇਸ ਵਿਸਾਖ ਨੂੰ ਬਣਿਆ ਵੇਸ। ਤੇ ਅਗਲੇ ਪਾਸੇ ਵਿਸਾਖੀ ਲਫ਼ਜ਼ ਹੈ ਨਾ, ਅਗਲੇ ਪਾਸੇ ਵਾਹਵਾ ਇੱਕ ਪਾਸੇ ਕਰ ਦਿਓ, ਅਗਲੇ ਦੋ ਅੱਖਰ ਜੋੜ ਦਿਓ, ਕੀ ਬਣ ਜਾਏਗਾ? ਸਾਖ, ਵੇਸ ਤੇ ਸਾਖ, ਇੱਕ
ਵਿਸਾਖ ਲਫ਼ਜ਼ ਵਿੱਚੋਂ ਗੁਰੂ ਸੱਚੇ ਪਾਤਸ਼ਾਹ ਆਪਣੀ ਰਚਨਾ ਤੋਂ ਅਰਥ ਕਰਦੇ ਹੋਏ ਦੋ ਅੱਖਰ ਦੋ ਲਫ਼ਜ਼ ਕੱਢ ਰਹੇ ਨੇ, ਕਹਿੰਦੇ ਨੇ
ਵਿਸਾਖ ਭਲਾ, ਵਿਸਾਖ ਭਲਾ ਸਾਖਾ ਵੇਸ ਕਰੇ,
ਕਹਿਣ ਲੱਗੇ ਇਸ ਤਿੰਨ ਅੱਖਰਾਂ ਦੇ ਸ਼ਬਦ ਨੂੰ ਮੈਂ ਇੰਨਾ ਸੁਹਾਵਣਾ ਸਮਝਣਾ ਕਿ ਇਹਦੇ ਵਿੱਚੋਂ ਕੁਦਰਤ ਦਾ ਮੈਨੂੰ ਕੋਈ ਨਜ਼ਾਰਾ ਦਿਸਿਆ। ਉਹ ਇਹ ਕਿ ਵਿਸਾਖ ਮੈਨੂੰ ਇਸ ਲਈ ਚੰਗਾ ਲੱਗਾ ਕਿ ਇਹਦੇ ਵਿੱਚ ਚਾਰ ਦੋ ਸ਼ਬਦ ਪੂਰੇ ਹੋ ਗਏ ਨੇ, ਵੇਸ ਤੇ ਸਾਖ। ਸਾਖ ਕਹਿੰਦੇ ਨੇ ਟਾਹਣੀ ਨੂੰ, ਵੇਸ ਕਹਿੰਦੇ ਨੇ ਪਹਿਰਾਵੇ ਨੂੰ, ਬਾਣੀ ਨੂੰ। ਤੇ ਕੁਦਰਤ ਦੇ ਨਿਯਮ ਮੁਤਾਬਕ ਵਿਸਾਖ ਦਾ ਮਹੀਨਾ ਉਹ ਹੁੰਦਾ ਜਦੋਂ ਸ਼ਾਖਾ ਵੇਸ ਕਰਦੀਆਂ ਨੇ, ਭਾਵ ਟਾਹਣੀਆਂ ਤੇ ਨਵੇਂ ਪੱਤੇ ਫੁੱਟਦੇ ਨੇ। ਕਿਹੜੀ ਗਹਿਰਾਈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਗੁਰੂ ਨਾਨਕ ਨੇ ਆਪਣੀ ਰਸਨਾ ਤੋਂ ਰੱਖੀ। ਕਹਿਣ ਲੱਗੇ ਵਿਸਾਖ ਦਾ ਮਹੀਨਾ ਆਉਂਦਾ ਪਤਝੜ ਦੀ ਰੁੱਤ ਤੋਂ ਬਾਅਦ, ਸਰਦੀਆਂ ਤੋਂ ਬਾਅਦ। ਤੁਸੀਂ ਵੀ ਇੱਥੇ ਦੇਖਿਆ ਹੋਣਾ ਸਰਦੀਆਂ ਦੇ ਦਿਨਾਂ ਅੰਦਰ ਕਿਸੇ ਦਰਖਤ ਨਾਲ ਕੋਈ ਪੱਤਾ ਨਹੀਂ ਹੁੰਦਾ, ਸਾਰੇ ਪੱਤੇ ਮਨ ਨੂੰ, ਸਾਰੇ ਦਰਖਤ ਮਨ ਨੂੰ ਨਗਨ ਹੋ ਜਾਂਦੇ ਨੇ ਉਹਨਾਂ ਤੇ ਕੋਈ, ਕਿਉਂਕਿ ਪੱਤੇ ਸ਼ਾਖਾ ਦਾ ਦਰਖਤਾਂ ਦਾ ਵੇਸ ਹੁੰਦੇ ਨੇ, ਪਹਿਰਾਵਾ ਹੁੰਦੇ ਨੇ। ਤੇ ਵੇਸ ਪਛਾਣ ਹੁੰਦੀ ਹੈ ਹਮੇਸ਼ਾ, ਕੌਮਾਂ ਦੀ ਵੀ ਪਛਾਣ ਹੁੰਦੀ ਹੈ ਵੇਸ, ਤੇ ਦਰਖਤਾਂ ਦੀ ਪਛਾਣ ਵੀ ਹਮੇਸ਼ਾ ਵੇਸ ਹੁੰਦੀ ਹੈ। ਕਿਸੇ ਦਰਖਤ ਨਾਲ ਕੋਈ ਪੱਤਾ ਨਾ ਹੋਵੇ, ਕਈ ਵਾਰ ਦਰਖਤ ਦਾ ਪਤਾ ਹੀ ਨਹੀਂ ਲੱਗਦਾ ਕਿਸ ਚੀਜ਼ ਦਾ ਦਰਖਤ ਹੈ, ਜਦੋਂ ਪੱਤੇ ਲੱਗ ਜਾਂਦੇ ਨੇ, ਕਿਉਂਕਿ ਹਰ ਪੱਤੇ ਦੀ ਬਣਤਰ ਵੱਖ ਹੈ, ਹਰ ਪੱਤੇ ਦਾ ਰੂਪ ਵੱਖ ਹੈ। ਪੱਤੇ ਫੁੱਟੇ ਨਹੀਂ ਤੇ ਪੱਤੇ ਨੂੰ ਵੇਖਦਿਆਂ ਹੀ ਕੋਈ ਅੰਦਾਜ਼ਾ ਲਗਾ ਸਕਦਾ ਇਹ ਦਰਖਤ ਫਲਾਣੀ ਚੀਜ਼ ਦਾ। ਪੱਤੇ ਜਿਹੜੇ ਨੇ ਉਹ ਹਮੇਸ਼ਾ ਦਰਖਤ ਦੀ ਪਛਾਣ ਹੁੰਦੇ ਨੇ ਤੇ ਪੱਤੇ ਦਰਖਤ ਦਾ ਵੇਸ ਹੁੰਦੇ ਨੇ, ਪਹਿਰਾਵਾ ਹੁੰਦੇ ਨੇ, ਜਿਹਨਾਂ ਨਾਲ ਦਰਖਤ ਦੀਆਂ ਟਾਹਣੀਆਂ ਟੱਕੀਆਂ ਜਾਂਦੀਆਂ ਨੇ, ਉਹਨਾਂ ਦਾ ਪੜਦਾ ਬਣਦੇ ਨੇ। ਤੇ ਪਤਝੜ ਤੋਂ ਬਾਅਦ ਸਰਦੀਆਂ ਦੇ ਦਿਹਾੜਿਆਂ ਅੰਦਰ ਜਦੋਂ ਤੁਸੀਂ ਵੇਖਦੇ ਹੋ ਕਿਸੇ ਦਰਖਤ ਨਾਲ ਕੋਈ ਪੱਤਾ ਨਾ ਹੋਵੇ, ਤੇ ਜਦੋਂ ਇਹ ਦਿਨ ਆਉਂਦੇ ਨੇ ਵਿਸਾਖ ਦੇ, ਜਦੋਂ ਅਪ੍ਰੈਲ ਦਾ ਮਹੀਨਾ ਚੜ੍ਹਦਾ, ਜਦੋਂ ਵਿਸਾਖ ਦੇ ਦਿਨ ਆਉਂਦੇ ਨੇ, ਤੁਸੀਂ ਬਾਹਰ ਨਿਕਲ ਕੇ ਵੇਖਿਓ, ਉਹ ਬਿਲਕੁਲ ਸੁੱਕੇ ਬਿਨਾਂ ਪੱਤਿਆਂ ਤੋਂ ਦਰਖਤ ਜਿਹੜੇ ਨੇ ਉਹਨਾਂ ਦੀਆਂ ਟਾਹਣੀਆਂ ਵਿੱਚੋਂ ਨਵੇਂ ਨਵੇਂ ਪੱਤੇ ਫੁੱਟਣ ਲੱਗ ਪੈਂਦੇ ਨੇ, ਪੱਤੇ ਉੱਗ ਆਉਂਦੇ ਨੇ। ਤੇ ਗੁਰੂ ਨਾਨਕ ਆਖਦੇ ਨੇ ਮੈਨੂੰ ਵਿਸਾਖ ਦਾ ਮਹੀਨਾ ਕਿੱਡਾ ਚੰਗਾ ਲੱਗਾ ਹੈ, ਕਿਉਂਕਿ ਇਸ ਮਹੀਨੇ ਵਿੱਚ ਸ਼ਾਖਾ ਨੇ, ਟਾਹਣੀਆਂ ਨੇ, ਦਰਖਤਾਂ ਨੇ ਆਪਣਾ ਪਹਿਰਾਵਾ ਪਹਿਨਿਆ, ਵੇਸ ਪਹਿਨਿਆ ਤੇ ਆਪਣੀ ਪਛਾਣ ਕਾਇਮ ਕੀਤੀ ਹੈ। ਸਤਿਗੁਰੂ ਕਹਿੰਦੇ ਨੇ
ਵਿਸਾਖ ਭਲਾ, ਵਿਸਾਖ ਭਲਾ ਸਾਖਾ ਵੇਸ ਕਰੇ।
ਇਹ ਹੈ ਵਿਸਾਖ ਦੀ ਅਰਥ ਜੋ ਮੈਂ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਨਾਨਕ ਨੇ ਕੀਤੇ ਨੇ। ਕਹਿੰਦੇ ਨੇ ਵਿਸਾਖ ਚੰਗਾ ਹੈ, ਬਹੁਤ ਚੰਗਾ ਹੈ, ਨਗਨ ਸ਼ਾਖਾ ਨੂੰ ਕੋਈ ਵੇਸ ਮਿਲੇ, ਬੇਪਛਾਣ ਦਰਖਤਾਂ ਨੂੰ ਕੋਈ ਪਛਾਣ ਮਿਲੀ, ਤੇ ਸਾਰੀ ਬਨਸਪਤੀ ਨੂੰ ਆਪਣਾ ਆਪਣਾ ਵੇਸ ਦੇ ਕੇ ਨਿਰੰਕਾਰ ਨੇ ਆਖਿਆ, ਹੇ ਦਰਖਤ, ਹੇ ਬਨਸਪਤੀ, ਮੈਂ ਅੱਜ ਵਿਸਾਖ ਦੇ ਮਹੀਨੇ ਤੇ ਟੁੱਠਿਆ ਤੁਹਾਡੇ ਤੇ, ਮੈਨੂੰ ਵਿਸਾਖ ਦਾ ਮਹੀਨਾ ਚੰਗਾ ਲੱਗਾ, ਆਪਣਾ ਆਪਣਾ ਵੇਸ ਦਿੱਤਾ, ਤੁਸੀਂ ਆਪਣੀ ਆਪਣੀ ਪਛਾਣ ਖੜੀ ਕਰਕੇ ਇਸ ਸੰਸਾਰ ਦੀ ਕੁਦਰਤ ਦੇ ਨਜ਼ਾਰੇ ਅੰਦਰ ਆਪਣੀ ਪਛਾਣ ਕਾਇਮ ਕਰਕੇ ਖੜੇ ਹੋ ਸਕਦੇ ਹੋ। ਹਰ ਦਰਖਤ ਪਛਾਣ ਕਾਇਮ ਕਰ ਲਈ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੋਚਿਆ ਮੈਂ ਵੀ ਤਾਂ ਸਿੱਖ ਨੂੰ ਇੱਕ ਪਛਾਣ ਹੀ ਦੇਣੀ ਹੈ, ਇੱਕ ਵੇਸ ਦੇਣਾ ਹੈ। ਮਤ ਸਮਝਿਓ, ਗੁਰੂ ਨਾਨਕ ਨੇ ਜਿਹੜੀ ਅੰਦਰਲੀ ਗੁਰੂ ਨੇ ਬਾਣੀ ਦੇਣੀ ਸੀ ਉਹ ਤਾਂ ਗੁਰੂ ਨਾਨਕ ਤੋਂ ਲੱਗੇ ਸਨ, ਅੰਦਰ ਸਿੱਖ ਢਾਲਣ, ਅੰਦਰ ਸਿੱਖ ਹੀ ਢਾਲਣ ਗੁਰੂ ਨਾਨਕ ਤੋਂ ਲੱਗੇ ਸਨ। ਗੁਰੂ ਨਾਨਕ ਤੋਂ ਲਾ ਕੇ ਗੁਰੂ ਦਸਮ ਪਾਤਸ਼ਾਹ ਤੱਕ ਅੰਦਰ ਸਿੱਖੀ ਢਾਲੀ ਗਈ, ਅੰਦਰ ਬਾਣੀ ਰੂਪ ਸਿੱਖੀ ਸਜਾਈ ਗਈ। ਤੇ ਇਹ ਵਿਸਾਖੀ ਦਾ ਦਿਨ ਇਸ ਲਈ ਚੁਣਿਆ ਗਿਆ, ਕਹਿਣ ਲੱਗੇ ਕਿ ਰੱਬ ਨੂੰ ਇਹ ਕੁਦਰਤ ਨੂੰ ਵੇਸ ਦੇਣ ਲਈ ਚੁਣਿਆ। ਜੇ ਇਸ ਦਿਨ ਸ਼ਾਖਾ ਵੇਸ ਕਰਦੀਆਂ ਨੇ ਆਪਣੀ ਪਛਾਣ ਕਾਇਮ ਕਰਕੇ ਨਜ਼ਾਰੇ ਵਿੱਚ ਕੁਦਰਤ ਦੇ ਪਰਿਵਾਰ ਵਿੱਚ ਕੁਦਰਤ ਦੇ ਕਾਫਲੇ ਵਿੱਚ ਹਰ ਦਰਖਤ ਆਪਣੀ ਪਛਾਣ ਕਾਇਮ ਕਰਕੇ ਖੜਾ ਹੁੰਦਾ ਅਤੇ ਮੈਂ ਚਾਹੁੰਦਾ ਇਸ ਮਾਨਵਤਾ ਦੇ ਕਾਫਲੇ ਵਿੱਚ ਮੇਰਾ ਸਿੱਖ ਵੀ ਇੱਕ ਆਪਣਾ ਵੇਸ ਅਤੇ ਆਪਣੀ ਪਛਾਣ ਕਾਇਮ ਕਰਕੇ ਆ ਖੜਾ ਹੋਵੇ। ਬਿਲਕੁਲ ਸੇਮ ਉਹ ਦਿਨ ਚੁਣਿਆ ਜਿਸ ਦਿਨ ਸ਼ਾਖਾ ਨੇ ਵੇਸ ਕੀਤਾ ਸੀ, ਉਸੇ ਦਿਨ ਸਿੱਖ ਨੂੰ ਇੱਕ ਵੇਸ ਭਾਵ ਬਾਣਾ ਦਿੱਤਾ। ਬਾਣੀ ਤਾਂ ਗੁਰੂ ਨਾਨਕ ਤੋਂ ਚੱਲੀ। ਮੈਂ ਕਈ ਵਾਰ ਕਰਦਾ ਹੁੰਦਾ, ਕਈ ਵੀਰ ਬੜੇ ਭੁੱਲ ਜਾਂਦੇ ਨੇ ਜਿਹੜੇ ਆਖਦੇ ਨੇ ਗੁਰੂ ਦਸਮ ਪਾਤਸ਼ਾਹ ਜੀ ਦਾ ਅੰਮ੍ਰਿਤ ਕੇਵਲ ਪੂਰੀ ਸਿੱਖ ਇਹ ਆਖਣ ਲੱਗ ਪਾ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਣਾ ਹੁੰਦਾ ਉਹ ਫਿਰ ਇਹ ਕਹਿਣ ਲੱਗ ਪੈਂਦੇ ਨੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਤੱਕ ਹੀ ਸਿੱਖ ਸਹੀ, ਅਸੀਂ ਗੁਰੂ ਨਾਨਕ ਦੇ ਸਿੱਖ ਹੀ ਸਹੀ। ਅੰਮ੍ਰਿਤ ਤਾਂ ਖਰੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਹੀ ਸੰਬੰਧ ਰੱਖਦਾ ਹੈ। ਐਸਾ ਭੁਲੇਖਾ ਨਾ ਖਾਇਆ ਕਰੋ, ਗੁਰੂ ਨਾਨਕ ਤੋਂ ਅੰਮ੍ਰਿਤ ਤਿਆਰ ਹੋਣਾ ਸ਼ੁਰੂ ਹੋਇਆ। ਮੈਂ ਕਈ ਵਾਰ ਕਰਦਾ ਹੁੰਦਾ ਭੋਲਿਓ, ਐਵੇਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਤਿਆਰ ਕਰਨ ਲੱਗਿਆਂ ਜਪਜੀ ਸਾਹਿਬ ਤੋਂ ਨਹੀਂ ਸ਼ੁਰੂ ਕੀਤਾ। ਜਪਜੀ ਬਾਣੀ ਕਹਿੰਦੀ ਹੈ ਜਪਜੀ ਸਾਹਿਬ ਨੂੰ ਵੱਖ ਕਰ ਦਿਓ ਅਤੇ ਬਣਾਓ ਅੰਮ੍ਰਿਤ ਕਿਵੇਂ ਬਣਾਉਂਦੇ ਹੋ, ਜਪਜੀ ਸਾਹਿਬ ਨੂੰ ਵੱਖ ਕਰ ਦਿਓ ਅਤੇ ਅੰਮ੍ਰਿਤ ਤਿਆਰ ਹੋ ਜਾਏਗਾ। ਅਤੇ ਜਿਸ ਵੇਲੇ ਤੁਸੀਂ ਜਪਜੀ ਸਾਹਿਬ ਆਰੰਭ ਕਰਦੇ ਹੋ ਗੁਰੂ ਨਾਨਕ ਪ੍ਰਵੇਸ਼ ਕਰਦਾ ਉੱਥੇ। ਗੁਰੂ ਨਾਨਕ ਨੇ ਤਾਂ ਅੰਮ੍ਰਿਤ ਆਰੰਭ ਕੀਤਾ, ਇਸੇ ਲਈ ਤਾਂ ਅੰਮ੍ਰਿਤ ਦਾ ਆਰੰਭ ਹੀ ਜਪਜੀ ਸਾਹਿਬ ਤੋਂ ਹੁੰਦਾ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅੰਮ੍ਰਿਤ ਦੇ ਰਿਸ਼ਤੇ ਵਿੱਚ ਵੱਖ ਨਹੀਂ ਕੀਤਾ ਜਾ ਸਕਦਾ। ਮਤ ਕੋਈ ਸਮਝੇ ਕਿ ਜਿਹਨੇ ਅੰਮ੍ਰਿਤ ਧਾਰਨ ਕੀਤਾ, ਜਿਹੜਾ ਅੰਮ੍ਰਿਤ ਛਕਿਆ ਹੋਇਆ, ਜਿਹੜਾ ਅੰਮ੍ਰਿਤ ਧਾਰੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਹੈ, ਜਿਹਨੇ ਅੰਮ੍ਰਿਤ ਨਹੀਂ ਧਾਰਨ ਕੀਤਾ ਉਹ ਗੁਰੂ ਨਾਨਕ ਦਾ ਸਿੱਖ ਹੈ। ਨਹੀਂ, ਅੰਮ੍ਰਿਤ ਤਾਂ ਗੁਰੂ ਨਾਨਕ ਤੋਂ ਸ਼ੁਰੂ ਹੋਇਆ ਅਤੇ ਹਰ ਹਿਰਦੇ ਵਿੱਚ ਜਪਜੀ ਤੋਂ ਅੰਮ੍ਰਿਤ ਸਿੰਜਣਾ ਸ਼ੁਰੂ ਕੀਤਾ। ਪਹਿਲਾਂ ਹਿਰਦਾ ਸਾਫ ਕੀਤਾ, ਸਤਗੁਰੂ ਨੇ ਬਾਣੀ ਵਿੱਚ ਆਖਿਆ ਨਾ, ਕਹਿੰਦੇ ਨੇ ਜ਼ਰੂਰੀ ਹੈ ਮਨ ਤਨ ਨਿਰਮਲ ਕਰਤ ਕਿਆਰੋ। ਮਨ ਦੇ ਅਤੇ ਤਨ ਦੇ ਕਿਆਰੇ ਨੂੰ ਨਿਰਮਲ ਕਰਨਾ, ਕਿਉਂਕਿ ਮਨ ਵਿੱਚ ਵਿਚਾਰ ਬਲਵਾਨ ਹੋ ਜਾਣਗੇ ਪੁਰਾਏ ਪਏ ਹੋਏ ਜੇ ਕਿਆਰਾ ਨਿਰਮਲ ਨਾ ਹੋਇਆ, ਤੇ ਤਨ ਵਿੱਚ ਵਿਹਾਰ ਕੁਰਾਏ ਹੋਏ ਬਲਵਾਨ ਕੁਰਾਏ ਪਏ ਹੋਏ ਬਲਵਾਨ ਹੋ ਜਾਣਗੇ ਜੇ ਤਨ ਦਾ ਕਿਆਰਾ ਸਾਫ ਨਾ ਹੋਇਆ। ਅੰਮ੍ਰਿਤ ਦਾ ਕੰਮ ਤਾਂ ਹੈ ਪ੍ਰਫੁੱਲਤ ਕਰਨਾ। ਸਤਿਗੁਰ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਅੰਮ੍ਰਿਤ ਸਿੰਚੋ ਭਰੋ ਕਿਆਰੇ। ਗੁਰੂ ਨੇ ਰਹਿਮਤ ਕੀਤੀ ਹੈ ਮਨ ਦੇ ਕਿਆਰੇ ਨੂੰ, ਤਨ ਦੇ ਕਿਆਰੇ ਨੂੰ। ਮਨ ਦਾ ਕਿਆਰਾ ਬਾਣੀ ਨਾਲ ਸਿੰਜਿਆ ਜਾਏਗਾ ਤੇ ਤਨ ਦਾ ਕਿਆਰਾ ਬਾਣੀ ਨਾਲ ਸਿੰਜਿਆ ਜਾਏਗਾ। ਕਹਿਣ ਲੱਗੇ ਮਨ ਦੇ ਕਿਆਰੇ ਨੂੰ ਸਿੰਜੋ, ਤਨ ਦੇ ਕਿਆਰੇ ਨੂੰ ਸਿੰਜੋ। ਜਿਸ ਵੇਲੇ ਸਿੰਜੋਗੇ ਮਹਿਸੂਸ ਕਰੋਗੇ ਅਸੀਂ ਕਿਸੇ ਮਾਲੀ ਦੇ ਬੇਮਾਲਕਾ, ਜਿਹਦਾ ਮਾਲੀ ਕੋਈ ਨਾ ਹੋਵੇ, ਐਸਾ ਬਾਗ ਨਹੀਂ ਅਸੀਂ। ਕਹਿਣ ਲੱਗੇ ਅੰਮ੍ਰਿਤ ਸਿੰਚੋ ਭਰੋ ਕਿਆਰੇ, ਤੋ ਮਾਲੀ ਕਹੋਗੇ। ਪਰ ਨਾਲ ਇਹ ਗੱਲ ਕਹਿਣ ਲੱਗੇ, ਖਿਆਲ ਕਰਿਓ ਸਿੰਜਣ ਤੋਂ ਪਹਿਲਾਂ ਨਾਲ ਨਾਲ ਇਹ ਗੱਲ ਸੋਚਿਓ, ਮਨ ਤਨ ਨਿਰਮਲ ਕਰਤ ਕਿਆਰੋ। ਗੁਰੂ ਨਾਨਕ ਤੋਂ ਲੈ ਕੇ 225 ਸਾਲ ਗੁਰੂ ਨੇ ਕਿਆਰਿਆਂ ਨੂੰ ਨਿਰਮਲ ਕੀਤਾ ਕਿ ਜਿੱਥੇ ਅੰਮ੍ਰਿਤ ਪਾਉਣਾ ਹੈ। ਨਹੀਂ ਤੇ ਮੈਂ ਇੱਕ ਵਾਰ ਕੀਤੀ ਸੀ, ਜੇ ਕਦੀ ਕਿਆਰੇ ਨੂੰ ਨਿਰਮਲ ਕੀਤੇ ਬਿਨਾਂ ਹੀ ਬੀਜ ਬੀਜ ਦੇਈਏ ਅਤੇ ਸਿੰਜ ਦੇਈਏ, ਕਈ ਵਾਰ ਕਣਕ ਦੇ ਨਾਲ ਨਾਲ ਲੇਹ ਦੇ ਕੰਡੇ ਖੜੇ ਹੋ ਜਾਂਦੇ ਨੇ, ਅੰਮ੍ਰਿਤ ਦੇ ਨਾਲ ਨਾਲ ਹੰਕਾਰ ਦੇ ਕੰਡੇ ਖੜੇ ਹੋ ਜਾਂਦੇ ਨੇ। ਇਸ ਲਈ ਗੁਰੂ ਨੇ ਆਖਿਆ ਮਨ ਤਾਂ ਨਿਰਮਲ ਕਰਤ ਕਿਆਰੋ, ਹਰ ਸਿੰਚੇ ਸੁਧਾ ਸੰਜੋ। ਇਸ ਲਈ ਗੁਰੂ ਨਾਨਕ ਤੋਂ ਆਰੰਭ ਕੀਤਾ ਮਨ ਤੇ ਤਨ ਨੂੰ ਨਿਰਮਲ ਕਰਨਾ। ਬਾਰ ਬਾਰ ਇਸ ਗੱਲ ਦੀ ਤਵੀਤ ਕੀਤੀ, ਪਿਛਲੇ ਦਿਨ ਕੀਤੀ ਸੀ ਕਿ ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਈ, ਮਨਸਾ ਸਤ ਸਵਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਨਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲ। ਗੁਰੂ ਨਾਨਕ ਤੋਂ ਸ਼ੁਰੂ ਕੀਤਾ ਮਨ ਤੇ ਤਨ ਦੇ ਕਿਆਰੇ ਨੂੰ ਨਿਰਮਲ ਕਰਨਾ, ਇਸ ਬਰਤਨ ਨੂੰ साफ सुथरा करना ते गुरु गोबिंद सिंह पातशाह जी तक 225 साल बाद कुछ करके उनके अमृत सिंचया ते आखिया हुण इस अमृत की खूबसूरती बाहरों भी दिसनी चाहिए पता लगना चाहिदा ये दरखत ये पेड़ अमृत दे इंदे नाल अमृत फल लगना है इसलिए इनू अपना वेश दिया अपना बाना दिया अपनी शक्ल अपनी रूप रेखा दिया ताकि दूरों पता लगे ये अमृत धारी सिंह है ते देना सी वेश ते दिन ओह चुनिया जिस दिन रब ने कुदरत नू वेश दिता सी ते नाल आख दिता गुरु नानक ने कहन लगे विसाख भला शाखा वेश करे शाखा वेश कर दिया ने इसलिए मैनू विसाख चंगा लगे ते गुरु गोबिंद सिंह साहब कहंदे ने मैं वेश देना बाना देना इसलिए मैं भी वह दिन चुनना चाहना जिहड़ा मेरे रब नू चंगा लगे क्यों विसाखी का दिन चुनिया पर एक गल नाल होर समझ लैनी वो ये ख्याल करना है कि हर वह दरखत वेश प्राप्त कर दे जो सर्दियों के दिहाड़े आते हैं पत्ते सारे दे चल जाते जो विसाख का महीना आता है पत्ते मुड़ फिटते हैं पर पता जी कि दरख्तों नाल पत्ते फुटते हैं जेड़े दरखत अंदरों हरे होंगे जेड़े दरखत अंदरों हरे होंगे सर्दियों में तुम कभी देखो ना किसी दरखत का इन्ना रंग बदल जाता है कि पता ही नहीं लगता इन्होंने हरा कि सुखा कि सब दरख्तों की टाणिया कालिया पै जाए इं लगते हैं जिमें सारी बनस्पति सुक गई जिमें सारी बनस्पति के उत्ते मुरझाहट छाड़ गई सारी बनस्पति जिमें मौत के गलबे में चली गई मौत की गिरफ्त में चली गई तुम सारी बनस्पति वाल कभी सर्दियों दो मांग के दिहाड़ में निगाह मार के वेखियो इं काली हो जाएगी पर जेड़े दरखत अंदरों हरे रेंदे ने जिन्हां दे अंदर कोई जीवन रेंदा है वह जरा कु विसाख का महीना नेड़े आउंदा है जरा कु रुत बदलदी है अंदर जीवन मारे जिन्हां दे अंदर जीवन है ना बाहरला वेश भी उन्हां नू मिलदा है इत्थे रुकना चाहिए जिन्हां दे अंदर जीवन ना होवे उन्हां नू कदी पत्ते नहीं जी सुके दरख्तों में कभी पत्ते नहीं फुटे बेशक विसाख का छड़ के कोई महीना आ जाए भावें बसंत की रुत आ जाए सतगुरु ने बाणी कह दी कहने लगे मैं देखता कि बसंत रुत आई पर फूलता रहे अगे कह लगे सगन बास फूले एक रहे सूख कठूले बसंत की रुत जो हर पासे खुशबूआ फैला रहे सन दरख्तों का खेड़ा लोग तक तक विस्मान हो रहे सन उस वक्त भी कुछ दरखत ऐसे सन जेड़े अंदरों जीवन गवा बैठे सन उन्हां विचों ना खुशबू आई उन्हां उत्ते ना हरियावल आई क्योंकि उन्हां दे अंदर जीवन नहीं सी वो अंदरों मर चुके सन जेड़े अंदरों जीवन ना रखते होन विसाख का महीना भी आउंदा है विसाखी भी आउंदी है पतझड़ तो बाद रौनकां भी आउंदियां ने पर उन्हां नूं पत्तियां दा वेश नहीं मिलदा तो उन्हों का वेश किसी काम भी नहीं होंगे बेहस करा बड़ी खूबसूरत गल सतगुरु ने बाणी बचा मानो सुहागनी का पहरावा है ना सुहागनी का वेश है ना सूहा बड़ी खूबसूरत गल सतगुरु ने बाणी बचा कह लगी
लोग
दुनिया के लोग मैं भी सूहा वेश करके सूही बनी हुई सी समझती सौरे वेश ही सब कुछ पर मैनू नहीं सी पता अंदर का जीवन तो वेश पैदा कर लेंदा है बाहर दे वेश ने कभी अंदर का जीवन नहीं पैदा किया जिन्ना दरख्तों के अंदर जीवन है उन्होंने पत्ते झड़ जान मुड़ के जदों रौनक के दिन आते हैं जदों मुड़ बहारा आदिया ने पतझड़ की रुत को चैलेंज करते हुए दरख्त आखते हैं आ वेख हरियावल असी नवी पैदा कर लेंगे मैं एक बार की सी, सारे जीवन अंदर संघर्ष है, पतझड़ दा ते बहार दा बसंत दा, हर साल पतझड़ आउंदी है ते दरखत दे वेड़े विच बिल्कुल उदासी ते मुरझाट छा जांदी है, पर अंदरों जींदा दरखत उस पतझड़ नू चैलेंज करता है, आखदा मैं तेरी परवाह नहीं करता, तू जरा कदम बाहर उठा, मैं मुड़ नवे पत्ते ले आवांगा। हर साल दा संघर्ष की बिरछ की गुरु ने एवं नहीं आखिया, कहन लगे मैं किसे फकीर नु भी यह गल दसना चाहना कि जे तू चंगा फकीर बनने तो तेरे विच एनी दृढ़ता होनी चाहिए। कहन लगे दरवेश नु समझा दे, दरवेशां नु लोड़िए रुखां दी जीरां, जिवें रुखां दी आदत है, जिवें रुख दा सुभाअ है। उस दिन वाले लफज कि वह अपना आत्म विश्वास नहीं गवाउंदा, उनकी आत्मा बलवान है, उनके घर रौनक सी, उनके घर खेड़ा सी, वह संसार नू खेड़ा ते हरियावल वंड रहा सी, आसमान ते उडारियां लगाने वाले पंछी भी गर्मियां दे दहाड़े विच उनकी ओट विच उनके सहारे विच आके छुप के बहिंदे सन, उनका आसरा लैंदे सन, पर पतझड़ नू किसे दरखत की हरियावल पसंद ना आई। जालिम है पतझड़ ने यह जहा कदम पाया, दरखत का वेड़ा सुनिया कर दिता, सारे पत्ते खोल चढ़ गए। पतझड़ ने सोचा बस मैं दरखत खत्म कर दिता, दरखत ने फिर आवाज दी पतझड़ तू मेरा कुछ नहीं बिगाड़ सकती, तो विश्वास कर उन्नी देर कुछ नहीं बिगाड़ सकती जिन्नी देर मैं अंदरों जीना, तेरे वर्गिया आनगियां चलिया जाएगी। पतझड़ आई तुर गई, अजे कदम उठा के चार कदम नहीं गई सी, पिछा मुड़ के देखे ओही दरखत नवे पत्ते, उदो भी खूबसूरत पत्ते, उदो भी खूबसूरत हरियावल, उनके को फिर बर्दाश्त ना होया, छे महीने बाद फिर आ गई। दरखत फिर चैलेंज करता है, तो सारी जिंदगी ही चैलेंज करता जाता है। जिवें किसी शायर ने गल आखी ना, कहिंदा जे तेरे कोल आत्म विश्वास है तो नशे मन पे नशे तो मन तमीर करता जा, इस कदर तमीर करता जा कि बिजली गिरे और गिरते गिरते खुद ही बेजार हो जाए। किन्ने क नशे मन तेरे ढाएगी, किन्ने क तेरे च कमजोरी ले आएगी, किन्ने क तेनू डराने की कोशिश करेगी, तेरे विच आत्म विश्वास ते बलवानता होनी चाहिए, दरवाजों बाहर निकले जरा दिन बदलन कि हमेशा पतझड़ ने रहना नहीं, एकदम फिर खेड़ा आवे, एकदम फिर हरियावल आएगी। पर एक ख्याल दिन का दरखत कहता है मैं अपने मित्रों अपने दोस्तों यह गल समझा देना चाहना, उन्हां दरख्तों मुड़ वेस मिलता है, उन्हां दरख्तों मुड़ हरियावल मिलती है जिहड़े दरखत अंदरों जीते होंगे, मत कि कोई निरे वेस ते निरे पैरावे नाल ही आखे मैं सब कुछ। ये ठीक है विसाखी के दिन गुरु ने वेस दिता है, पर वेस बाद में दिता है, अंदर बाणी अंदर का जीवन 200 साल पढ़ाया, समा 200 साल सिख नूं अंदरों सजा के मुड़ उहदी पछाण ते वेस नूं दिता सो, ते उह लोक केड़े भोरे ने जिहड़े चार दिन भी बाणी अंदरों नहीं पढ़दे ते वेस पहना पहन के आके कहिंदे ने असीं सब कुछ। गुरु ने बाणी विच इसलिए आखिया, कहिंदे ने लोका वे हां सुह वी, दुनिया दे लोगो मैं समझिया सी वेस सब कुछ है, ते मैं सूहा वेस पहन लिया सी, मेरा ते मुगालता ही हुण दूर होया। गुरु ने आख्या कहन लगे लोका वे हां सुह वी, सूहा वेस करी पर अज पता लगा वेसी सौ ना पाई है, कर कर वेस रही। कहन लगे वेसी सौ ना पाई है, कर कर वेस रही। कहन लगे जी फिर सौ किवें मिलता है, अगली लाइन दर जवाब दिंदे ने कहने नानक सौ तिनी सौ पाया जिन्ना गुर की सिख सुनी। जेड़े गुरु दे उपदेश ते तुरदे ने, जेड़े गुरु दी गल ना सुनना चाहे ਜਿਹੜੇ ਗੁਰੂ ਦੀ ਸੇਧ ਨਾ ਲੈਣਾ ਚਾਹੁਣ ਉੱਥੇ ਹਰਿਆਵਲ ਕਿਵੇਂ ਆ ਜਾਏ? ਗੁਰੂ ਤਾਂ ਆਖ ਰਿਹਾ, ਕਹਿੰਦਾ ਮਤ ਕਿਤੇ ਵੇਸ ਤੇ ਮਾਣ ਕਰ ਰਹੇ। ਗੁਰੂ ਨੇ ਅੱਜ ਦੇ ਦਿਹਾੜੇ ਵੇਸ ਦਿੱਤਾ ਹੈ, ਪਰ ਪਹਿਲਾਂ 225 ਸਾਲ ਅੰਦਰ ਬਾਣੀ ਦਿੱਤੀ, ਅੰਦਰ ਕੋਈ ਸਿੱਖਿਆ ਦਿੱਤੀ। ਤੇ ਜਿਸ ਦੇ ਅੰਦਰ ਸੰਪੂਰਨ ਰੂਪ ਵਿੱਚ ਜੀਉ ਪਿਆ, ਫਿਰ ਉਹਨੂੰ ਆਖਿਆ ਸੀ ਹੁਣ ਪੱਤੇ ਫੁੱਟਣਗੇ। ਤੇ ਉਸੇ ਦਰਖਤ ਨੂੰ ਪੱਤੇ ਫੁੱਟਦੇ ਨੇ ਜਿਹੜਾ ਦਰਖਤ ਅੰਦਰੋਂ ਜੀਉਂਦਾ ਹੁੰਦਾ, ਜਿਹੜਾ ਦਰਖਤ ਅੰਦਰੋਂ ਸੜ ਜਾਂਦਾ, ਸੁੱਕ ਜਾਂਦਾ। ਐਸੇ ਦਰਖਤ ਨੂੰ ਕਦੀ ਪੱਤੇ ਨਹੀਂ ਫੁੱਟਦੇ, ਉਹ ਹਮੇਸ਼ਾ ਲਈ ਪਤਝੜੀ ਰਹਿ ਜਾਂਦੇ। ਇਸ ਲਈ ਗੁਰੂ ਨਾਨਕ ਆਪਣੀ ਰਸਨਾ ਤੋਂ ਪੈ ਆਖਦੇ ਨੇ, ਕਹਿੰਦੇ ਨੇ ਵਿਸਾਖ ਬੜਾ ਚੰਗਾ ਹੈ, ਵਿਸਾਖ ਮੈਨੂੰ ਬੜਾ ਚੰਗਾ ਲੱਗਾ। ਰੱਬ ਨੂੰ ਵੀ ਵਿਸਾਖੀ ਪਾ ਗਈ ਹੈ, ਕਿਉਂ? ਕਿਉਂਕਿ ਉਸਨੇ ਇਹਨਾਂ ਸੁੱਕੀਆਂ ਟਾਹਣੀਆਂ ਨੂੰ, ਬੇਪੱਤੀਆਂ ਅਤੇ ਨਗਨ ਟਾਹਣੀਆਂ ਨੂੰ ਅੱਜ ਦੇ ਦਿਹਾੜੇ ਕੋਈ ਆਪਣਾ ਵੇਸ ਅਤੇ ਆਪਣੀ ਪਛਾਣ ਦਿੱਤੀ ਹੈ, ਤਾਂ ਕਿ ਬਨਸਪਤੀ ਵਿੱਚ ਉਹ ਆਪਣੀ ਪਛਾਣ ਕਾਇਮ ਕਰਕੇ ਬੈਠ ਸਕਣ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਸੇ ਲਈ ਵਿਸਾਖੀ ਚੁਣੀ ਹੈ, ਤਾਂ ਕਿ ਇਹ ਖਾਲਸਾ, ਇਹ ਮਾਨਵਤਾ ਦਾ ਇੱਕ ਕਾਫਲਾ ਸੰਸਾਰ ਦੇ ਕਾਫਲੇ ਵਿੱਚ ਆਪਣੀ ਪਛਾਣ ਕਾਇਮ ਕਰਕੇ ਬੈਠ ਸਕੇ। ਇਹ ਵੀ ਇੱਕ ਦਾ ਵੇਸ ਹੈ ਜਿਹੜਾ ਵਿਸਾਖੀ ਵਾਲੇ ਦਿਨ ਹੀ ਦਿੱਤਾ ਹੈ, ਕਿਉਂਕਿ ਵਿਸਾਖੀ ਨੂੰ ਸਾਖਾ ਵੇਸ ਕਰਦੀਆਂ ਨੇ, ਸਤਿਗੁਰੂ ਆਖਦੇ ਨੇ।
ਵਿਸਾਖ ਭਲਾ ਸ਼ਬਦ ਮਨ ਮਾਨਾ।